ਜ਼ਾਲਮ ਚੰਦੂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਇੱਕ ਤਾਂ ਮੇਰੀ ਲੜਕੀ ਦਾ ਰਿਸ਼ਤਾ ਮਨਜ਼ੂਰ ਕਰ ਲਓ ਤੇ ਦੂਜਾ ਆਪਣੇ ਗ੍ਰੰਥ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਤਾਰੀਫ ਵੀ ਸ਼ਬਦ ਦਰਜ ਕਰੋ। ਪਰ ਗੁਰੂ ਜੀ ਨੇ ਚੰਦੂ ਦੀਆਂ ਦੋਵੇਂ ਸ਼ਰਤਾਂ ਨਾਮਨਜ਼ੂਰ ਕਰਦੇ ਹੋਏ ਕਿਹਾ ਕਿ ਅਸੀਂ ਉਹੀਓ ਦਰਜ ਕੀਤਾ ਹੈ ਜੋ ਅਕਾਲ ਪੁਰਖ ਦਾ ਹੁਕਮ ਸੀ। ਸੂਰਜ ਚੜ੍ਹਨ ਤੋਂ ਪਹਿਲਾਂ ਚੰਦੂ ਸਤਿਗੁਰਾਂ ਪਾਸ ਆਇਆ ਤੇ ਫਿਰ ਆਪਣੀਆਂ ਸ਼ਰਤਾਂ ਦੁਹਰਾਉਣ ਲੱਗਾ। ਗੁਰੂ ਜੀ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਆਖਿਆ ਕਿ ਅਸਾਂ ਰਾਵੀ ਵਿੱਚ ਇਸ਼ਨਾਨ ਕਰਨਾ ਹੈ। ਚੰਦੂ ਸਮਝਿਆ ਕਿ ਸ਼ਾਇਦ ਗੁਰੂ ਜੀ ਨੇ ਉਹਦੀਆਂ ਸ਼ਰਤਾਂ ਮੰਨ ਲਈਆਂ ਹਨ। ਉਸਨੇ ਦੋ ਸਿਪਾਹੀਆਂ ਨਾਲ ਗੁਰੂ ਜੀ ਨੂੰ ਰਾਵੀ ਇਸ਼ਨਾਨ ਕਰਨ ਦੀ ਆਗਿਆ ਦੇ ਦਿੱਤੀ। ਜਦੋਂ ਗੁਰੂ ਜੀ ਰਾਵੀ ਵਿੱਚ ਇਸ਼ਨਾਨ ਕਰਨ ਲਈ ਉਤਰੇ ਤਾਂ ਰਾਵੀ ਆਪਣੇ ਪੂਰੇ ਜ਼ੋਰ ਨਾਲ ਵਗ ਰਹੀ ਸੀ। ਗੁਰੂ ਜੀ ਦਾ ਸਾਰਾ ਸਰੀਰ ਛਾਲਿਆਂ ਨਾਲ ਫੁੱਲਿਆ ਪਿਆ ਸੀ। ਰਾਵੀ ਦੀਆਂ ਛੱਲਾਂ ਬੜੇ ਜ਼ੋਰ ਨਾਲ ਗੁਰੂ ਜੀ ਦੇ ਛਾਲਿਆਂ ਨਾਲ ਭਰੇ ਸਰੀਰ ਨੂੰ ਟਕਰਾ ਕੇ ਲੰਘ ਰਹੀਆਂ ਸਨ। ਇਹ ਵੇਖ ਕੇ ਕਿਨਾਰੇ ਤੇ ਖੜ੍ਹੇ ਸਿੱਖ ਸ਼ਰਧਾਲੂਆਂ ਦੀਆਂ ਅੱਖਾਂ ਛਮ ਛਮ ਵਗ ਪਈਆਂ ਤੇ ਵਗਦੀਆਂ ਅੱਖਾਂ ਨਾਲ ਉਹ ਮਨ ਹੀ ਮਨ ਵਿੱਚ ਰਾਵੀ ਦੇ ਪਾਣੀ ਨੂੰ ਇਹ ਬੇਨਤੀ ਕਰਨ ਲੱਗੇ।
ਰਾਵੀ ਦੇ ਪਾਣੀਆਂ ਤੂੰ ਠੋਕਰਾ ਨਾ ਮਾਰ ਪਾਣੀਆਂ ਤੂੰ ਠੋਕਰਾ ਨ ਮਾਰ ਵੇ ਠੋਕਰਾ ਨ ਮਾਰ ਵੇ ਮਾਹੀ ਦੇ ਸਰੀਰ ਉੱਤੇ ਚੱਲ ਬੇਸ਼ਮਾਰ ਵੇ ਰਾਵੀ ਦੇ ਪਾਣੀਆਂ ਤੂੰ ਠੋਕਰਾ ਨ ਮਾਰ ਸਰੀਰ ਉੱਤੇ ਚੱਲ ਬੇਸ਼ਮਾਰ ਰਾਵੀ ਦੇ ਪਾਣੀਆਂ ਉਬਾਲੇ ਨੇ
ਗੁਰੂ ਸਾਹਿਬ ਨੇ ਇਸ਼ਨਾਨ ਕਰਦੇ ਹੋਏ ਜਪਜੀ ਸਾਹਿਬ ਦਾ ਪਾਠ ਕੀਤਾ। ਉੱਥੇ ਚੰਦੂ ਦੀ ਨੂੰਹ ਨੇ ਪ੍ਰਾਣ ਤਿਆਗ ਦਿੱਤੇ। ਇੱਥੇ ਗੁਰੂ ਜੀ ਜੋਤੀ ਜੋਤ ਸਮਾ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ।